शरण मेरे दीन दयाल सुख सागर मेरे गुरु गोपाल कर कृपा नानक गुण गावै रखो शर्म साड़ी जी थाल विच तीन वस्तु पइयो सत संतोख विचारो अमृत नाम ठाकुर का पयो जिसका सबसे आधारो जे को खावै जे को पुंचै तिसका होए उधारो एह वस्त तजी नह जाई नित नित रखियो उधारो तम संसार चरण लग तरियै सब नानक ब्रह्म पसारो सतगुरु पातशाह जी साजी सारी सतसंग जीओ सत्कार सहित फतेह प्रवान करो जी वाहिगुरु जी का खालसा वाहिगुरु जी की फतह। हुणे हुणे आपने सिख पंथ के महान कीर्तनी है गुरु रामदास जी के दरबार सचखंड हरिमंदर साहब दे हजूरी कीर्तनी है भाई साहब भाई गुरु महेश सिंह जी उन्हां पासों कीर्तन सरवण किया विन भागा सत संग न लभै विन संगत मैल भरी चै जी। संगत दे अर्थ की ने संस्कृत विच संगति गति दा अर्थ हुंदा चलना मिल के चलना सत संगत सत नाल मिल के चलना। असीं समझ लिया इन्ना कि आखिर कोई साधु बैठा है आसे पासे जो बैठे ने सत संगत है। श्री गुरु ग्रंथ साहब का प्रकाश है कोल जो बैठे ने संगत है आ गए बैठ गए जैसे आए उस तरह ही उठ के तुर गए तो समझते होवांगे सत संगत हो गई। सत दे नाल मिल के चलना हुण किवें चलिया जाए सुभाविक ते बंदा नाम लैंदा सत दा आसरा लैंदा सत दा ते चलदा झूठ नाल मिल के। जर्मनी दे महान स्कॉलर मिस्टर एमर्सन वो कहिंदा बंदे कोलों सारे झूठ खो लै जाण ते बंदा मर जाए जी झूठा नाल रहा। सत नाल मिल के चलना ये है सत संगत। सतगुरों ने बड़ी कृपा की प्रेरणा देने वास्ते 5867 शब्दों का संग्रह श्री गुरु ग्रंथ साहब एक थाल परोस के सानू दे दिता। जगत सी भुखा सतगुरों ने कहा लो खाओ थाल विच परोसते हाँ खाण तो पहले एक गल याद रखनी थाल विच्चों कोई दूसरा खा जाए तो कहने झूठा हो जाता पर ये थाल ऐसा है जिहड़ा कदी झूठा हुंदा ही नहीं सारा जगत खाई जाए। एक थाल ऐसा है जिस विच्चों कदी मुकदा ही नहीं खामा है खर्चा है रल मिल भाई तोट न आवै वध दो जाए कहो नानक जिस मस्तक लेख लिखाए सो एत खजाना लया लाए। कोई भी चीज़ जुबान ना ला दई है झूठी हो गई। मैं जुबान ना ला के दूसरे नू दिया कहेगा झूठे पर परमात्मा दा नाम ऐसा है जुबान नू ला दई है जुबान ते सुची हो जाती है नाम झूठा नहीं हुंदा। एक शब्द आप नू सुनावा साध संगत कै बस बै कल मल सब नसना प्रभ सेते रंग रातियां तांते गर्भ न ग्रसना ਨਾਮ ਕਹਿਤ ਗੋਬਿੰਦ ਕਾ ਸੁੱਚੀ ਭਈ ਰਸਨਾ, ਰਸਨਾ ਸੁੱਚੀ ਹੋ ਜਾਂਦੀ ਹੈ, ਰਸਨਾ ਪਵਿੱਤਰ ਹੋ ਜਾਂਦੀ। ਇਹ ਥਾਲ ਵਿੱਚ ਜੋ ਉਹਨਾਂ ਪਾਇਆ, ਉਹਨਾਂ ਕਿਹਾ ਸਿੱਖਾ ਸਰੀਰ ਵਿੱਚ ਮਨ ਵਿੱਚ ਵੀ ਇਹੋ ਕੁਛ ਪਾਉਣਾ ਹੈ ਜੋ ਗੁਰੂ ਨੇ ਇਸ ਥਾਲ ਵਿੱਚ ਨਹੀਂ ਪਾਇਆ, ਤੂੰ ਵੀ ਆਪਣੇ ਵਿੱਚ ਨਹੀਂ ਪਾਉਣਾ। ਬਸ ਇੰਨਾ ਗੁਰ ਲੈ ਲੈ, ਜੋ ਗੁਰੂ ਨੇ ਇਸ ਥਾਲ ਵਿੱਚ ਪਾਇਆ ਛਕ। ਖਾਵੈ ਖਰਚੈ ਰਲ ਮਿਲ ਭਾਈ, ਇਹ ਤਾਂ ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ। ਸੁਭਾਵਿਕ ਵੇਖਦੇ ਹਾਂ ਪਸ਼ੂ ਨੂੰ ਕਿਸੇ ਵਸਤੂ ਦੇ ਗੁਣ ਧਰਮ ਦਾ ਪਤਾ ਨਹੀਂ, ਉਸ ਨੂੰ ਜੜੀਆਂ ਬੂਟੀਆਂ ਦਾ ਕੋਈ ਗਿਆਨ ਨਹੀਂ। ਪਸ਼ੂ ਨੂੰ ਕਦੀ ਜੜੀਆਂ ਬੂਟੀਆਂ ਦਾ ਗਿਆਨ ਹੁੰਦਾ ਤਾਂ ਪਸ਼ੂ ਵੀ ਪੰਸਾਰੀ ਹੋਣਾ ਸੀ, ਵੈਦ ਬਣ ਕੇ ਬੈਠਾ ਹੁੰਦਾ। ਉਹਨੂੰ ਕੋਈ ਗਿਆਨ ਨਹੀਂ ਹੈ ਬੂਟੀ ਕਿਸ ਕੰਮ ਆਉਂਦੀ ਹੈ। ਪਰ ਇਹ ਵੇਖਿਆ ਜੋ ਚੀਜ਼ ਨਹੀਂ ਖਾਣ ਯੋਗ ਪਸ਼ੂ ਸੁੰਘ ਕੇ ਪਿੱਛੇ ਹੋ ਜਾਂਦਾ। ਬੜੀ ਦੇਰ ਪਹਿਲੇ ਜਦੋਂ ਅਜੇ ਪਾਕਿਸਤਾਨ ਹਿੰਦੁਸਤਾਨ ਨਹੀਂ ਸੀ ਬਣਿਆ, ਗੁਜਰਾਤ ਵਿੱਚ ਇੱਕ ਮਹਾਂਪੁਰਖ ਨਗਰਾਂ 'ਚ ਜਾਣਾ ਅਤੇ ਘਰਾਂ 'ਚ ਅੱਜ ਤੇ ਆ ਤੁਹਾਡਾ ਸਰੂਪ ਵੇਖ ਕੇ ਮਨ ਗਦਗਦ ਹੋ ਗਏ। ਪਰ ਇਹ ਸਦੀਆਂ ਦੀ ਘਾਲਣਾ, ਇਸ ਦੇ ਪਿੱਛੇ ਤਾਂ ਇਹ ਬਾਣਾ ਆਇਆ ਤਾਂ ਇਹ ਬਾਣੀ ਆਈ। ਹੁੱਕੀਆਂ ਹੱਥਾਂ 'ਚ ਹੋਣੀਆਂ, ਜਿੱਥੇ ਚਾਰ ਸੱਜਣ ਬੈਠਣੇ ਚਿਲਮਾਂ ਚੁੱਕੀਆਂ ਹੋਣੀਆਂ, ਗੁੜ ਗੁੜ ਕਰਦੇ ਹੋਣਾ, ਗੱਲਾਂ ਬਾਤਾਂ ਕਰੀ ਜਾਣੀਆਂ। ਉਹਨਾਂ ਜਿੱਥੇ ਜਾਣਾ ਹੁੱਕੀਆਂ ਭੰਨ ਦੇਣੀਆਂ, ਢੇਰ ਲੱਗ ਜਾਣੇ। ਇੱਕ ਆ ਗਿਆ ਸ਼ਰਾਬੀ, ਸੁਰਾਹੀ ਭਰੀ ਉਸਨੇ ਸ਼ਰਾਬ ਦੀ ਅਤੇ ਪਿਆਲਾ ਵੀ ਮਿੱਟੀ ਦਾ, ਸੁਰਾਹੀ ਵੀ ਮਿੱਟੀ ਦੀ। ਆ ਕੇ ਕਹਿੰਦਾ ਬਾਬਾ ਕਦੀ ਚੱਖਿਆ ਹੀ, ਇਹਦਾ ਸਵਾਦ ਵੇਖਿਆ ਹੀ? ਕਹਿਣ ਲੱਗਾ ਨਹੀਂ। ਅਤੇ ਫਿਰ ਤੈਨੂੰ ਕੀ ਪਤਾ, ਐਵੇਂ ਕਹੀ ਜਾਂਦਾ ਸ਼ਰਾਬ ਬੁਰੀ ਸ਼ਰਾਬ ਬੁਰੀ, ਤੂੰ ਤਾਂ ਪੀਤਾ ਹੀ ਨਹੀਂ, ਜਿਹੜੀ ਮਸਤੀ ਹੈ ਤੈਨੂੰ ਕੀ ਪਤਾ। ਕਹਿਣ ਲੱਗੇ ਲਿਆ ਅੱਜ ਪੀ ਲੈਂਦੇ ਹਾਂ। ਕਹਿਣ ਲੱਗਾ ਲੈ, ਭਰ ਦਿੱਤਾ ਪਿਆਲਾ ਨਾਲ ਦੇ ਵੀ ਸੇਵਕ। ਕਹਿਣ ਲੱਗੇ ਬਾਬਾ ਜੀ ਨੂੰ ਕੀ ਹੋਇਆ, ਹੱਦ ਹੋ ਗਈ। ਕਹਿੰਦੇ ਨੇ ਲਿਆ ਅੱਜ ਚੱਖ ਲੈਂਦੇ ਹਾਂ। ਕਹਿਣ ਲੱਗੇ ਥੱਲੇ ਰੱਖ ਦੇ। ਥੱਲੇ ਜਦੋਂ ਰੱਖੀ, ਉਹ ਪੰਜ ਸੱਤ ਕੁੱਤੇ ਸੁਭਾਵਕ ਉਧਰ ਆ ਗਏ, ਪੁਚਕਾਰਿਆ ਕੁੱਤਿਆਂ ਨੂੰ, ਉਹ ਸੁੰਘ ਕੇ ਪਾਸੇ ਚਲੇ ਗਏ। ਕਹਿਣ ਲੱਗੋ ਇਹ ਪੀਣਾ ਜਿਹਨੂੰ ਕੁੱਤੇ ਵੀ ਨਹੀਂ ਪੀਂਦੇ, ਆਵੇ ਕੁੱਤੇ ਵੀ ਚਲੇ ਗਏ, ਕੁੱਤਿਆਂ ਵੀ ਨਹੀਂ ਪੀਤੀ, ਇਹ ਪੀ ਰਹੇ। ਤੰਬਾਕੂ ਦਾ ਖੇਤ ਸੀ, ਮੈਂ ਹੈਰਾਨ ਹੋਇਆ ਵੇਖ ਕੇ। ਇਹ ਕੈਲੀਫੋਰਨੀਆ ਤੋਂ ਪਹਿਲਾਂ ਤੰਬਾਕੂ ਸ਼ੁਰੂ ਹੋਇਆ, ਬਾਕੀ ਦੇਸ਼ਾਂ ਵਿੱਚ ਆਇਆ। ਜਹਾਂਗੀਰ ਦੇ ਵੇਲੇ ਸਾਡੇ ਦੇਸ਼ ਵਿੱਚ ਇਹ ਬਿਮਾਰੀ ਆਈ। ਤੰਬਾਕੂ ਦੇ ਬੂਟਿਆਂ ਨੂੰ ਸੁੰਘ ਕੇ ਗਾਵਾਂ ਵਾਪਸ ਚਲੀਆਂ ਗਈਆਂ। ਬੰਦਾ ਜਾਣਦਾ ਇਸ ਪੌਦੇ ਦਾ ਗੁਣ ਧਰਮ ਕੀ ਹੈ, ਬੰਦਾ ਜਾਣਦਾ ਜ਼ਹਿਰ ਦਾ ਗੁਣ ਧਰਮ ਕੀ ਹੈ, ਬੰਦਾ ਜਾਣਦਾ ਅੰਮ੍ਰਿਤ ਦਾ ਗੁਣ ਧਰਮ ਕੀ ਹੈ। ਪਰ ਗਲਤ ਚੀਜ਼ਾਂ ਖਾਂਦਾ, ਗਲਤ ਕੰਮ ਕਰਦਾ, ਜਾਣਦਿਆਂ ਹੋਇਆਂ ਗਲਤ ਕਰਦਾ। ਮੈਨੂੰ ਜਾਪਦਾ ਗੁਰੂ ਸਾਹਿਬ ਨੇ ਤਾਂ ਹੀ ਕਿਹਾ, ਕਹਿਣ ਲੱਗੇ ਜ਼ਾਤ ਤੇਰੀ ਮਨੁੱਖ ਹੈ, ਕਰਮ ਤੇਰੇ ਮਨੁੱਖ ਨਹੀਂ। ਜ਼ਾਤ ਮਨੁੱਖ ਆ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਜੇ ਤੇ ਕਰਮ ਵਿਚਾਰ ਨਾਲ ਕਰੇ ਤੇ ਬੰਦਾ ਬੰਦਾ, ਵਿਚਾਰ ਤੋਂ ਥੱਲੇ ਗਿਰ ਜਾਏ ਤੇ ਪਸ਼ੂ। ਲੇਕਿਨ ਆਪਣੀ ਵਿਚਾਰ ਤੋਂ ਉੱਤੇ ਹੋ ਕੇ ਗੁਰੂ ਦੀ ਵਿਚਾਰ ਨਾਲ ਚੱਲੇ, ਫਿਰ ਗੁਰਸਿੱਖ, ਫਿਰ ਉਹ ਦੇਵਤਾ। ਬਲਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਇਸਲਾਮ ਵਿੱਚ, ਕੁਰਾਨ ਵਿੱਚ ਇਸ ਮਸਲੇ ਨੂੰ ਇੰਝ ਹੱਲ ਕੀਤਾ ਗਿਆ, ਨਫਸੇ ਅਮਾਰਾ ਨਫਸੇ ਲਵਾਮਾ ਨਫਸੇ ਮੁੰਤਮੈਨਾ। ਉਹ ਕਹਿੰਦੇ ਨੇ ਪਹਿਲੇ ਪਸ਼ੂ ਵਿਰਤੇ, ਫਿਰ ਮਨੁੱਖ ਵਿਰਤੇ, ਫਿਰ ਫਰਿਸ਼ਤਾ ਵਿਰਤੇ। ਵਿਰਤੀ ਦੀ ਉੱਨਤੀ ਤਾਂ ਹੈ। ਸਾਹਿਬਾਂ ਨੇ ਜੋ ਬਾਣੀ ਵਿੱਚ ਕਿਹਾ, ਪੰਕਤੀਆਂ ਤੁਹਾਡੇ ਸਾਹਮਣੇ ਰੱਖਾਂ। ਭਗਤ ਰਵਿਦਾਸ ਜੀ ਦਾ ਇੱਕ ਬਚਨ ਹੈ, ਤ੍ਰਿਗਦ ਜੋਨ ਅਚੇਤ ਸੰਭਵ ਪੁੰਨ ਪਾਪ ਅਸੋਚ, ਮਨੁੱਖਾ ਅਵਤਾਰ ਦੁਰਲਭ ਤਹੀ ਸੰਗਤ ਪੋਚ। ਕਹਿੰਦੇ ਨੇ ਸੰਭਵ ਹੈ ਕਿ ਪੁੰਨ ਪਾਪ ਦੀ ਸੋਚ ਵਿਚਾਰ ਨਾ ਹੋਵੇ ਪਸ਼ੂਆਂ ਵਾਸਤੇ, ਤ੍ਰਿਗਤ ਜੋਨ ਵਿੱਚ ਨਹੀਂ, ਪਰ ਮਨੁੱਖ ਨੂੰ ਤਾਂ ਸੋਚ ਮਿਲੀ ਹੈ। ਯਾਦ ਰੱਖਣਾ, ਤੁਰੋਂ ਜਨਮ ਵੇਲੇ ਮਨ ਨਹੀਂ ਲੈ ਕੇ ਆਏ, ਬਿਲਕੁਲ ਨਹੀਂ ਵਿਚਾਰ ਲੈ ਕੇ ਨਹੀਂ ਆਏ, ਸੁਰਤ ਲੈ ਕੇ ਆਏ ਹਨ। ਇੱਕ ਸੁਰਤ ਜੇਤੇ ਹੈ ਜੇ, ਸੁਰਤ ਉਹ ਚੇਤਨਾ ਹੈ ਜਿਸ 'ਤੇ ਆਸਰੇ ਸਭ ਕੁਛ ਆ। ਇੱਕ ਸੁਰਤ ਜੇਤੇ ਹੈ ਜੇ, ਸੁਰਤ ਵਿਹੂਣਾ ਕੋਈ ਨਾ ਕੀ, ਸੁਰਤ ਦੇਖ ਕੇ ਤੋਰੇ ਆ। ਮੈਂ ਇੱਕ ਪੁਸਤਕ ਜੋ 11 ਪੁਸਤਕਾਂ ਲਿਖੀਆਂ ਅੱਜ ਤੱਕ, ਉਸ ਵਿੱਚ ਇੱਕ ਪੁਸਤਕ ਮੈਥੋਂ ਦਾ ਅੱਗੇ ਅਰਦਾਸ, ਉਸ ਵਿੱਚ ਜ਼ਿਕਰ ਵੀ ਕੀਤਾ ਸੀ, ਅੱਜ ਤੇ ਖਲੋ ਕੇ ਅਰਦਾਸ ਕਰਨੇ ਔਰ ਹੱਥ ਜੋੜ ਕੇ। ਮਰਿਆਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੈ ਕਿ ਖਲੋ ਕੇ ਅਰਦਾਸ ਕਰਨੀ ਹੈ, ਹੱਥ ਜੋੜ ਕੇ ਕਰਨੀ ਹੈ, ਜਿਸ ਨਾਲ ਜ਼ੋਰ ਨਾ ਚੱਲੇ ਖਲੇ ਕੀਚੇ ਅਰਦਾਸ। ਨਾਲ ਹੀ ਕਿਹਾ ਦੋਏ ਕਰ ਹੱਥ, ਦੋਏ ਕਰ ਜੋੜ, ਕਰੀ ਅਰਦਾਸ ਤੁਧ ਭਾਵੈ ਤਾਂ ਆਣੈ ਰਾਸ। ਪਰ ਪਹਿਲੀ ਅਰਦਾਸ ਤੁਸੀਂ ਮਾਤਾ ਦੇ ਗਰਭ ਵਿੱਚ ਕੀਤੀ ਹੈ, ਪੁੱਠੇ ਲਟਕ ਕੇ ਕੀਤੀ ਹੈ। ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹੁਕਮ ਪਇਆ ਗਰਬਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਵਿਖਾਣਾ ਉਰਦ ਧਿਆਨ ਲਿਵ ਲੱਗ। ਉਹ ਅਰਦਾਸ ਸ਼ਬਦਾਂ ਰਾਹੀਂ ਨਹੀਂ ਸੀ ਹੋ ਰਹੀ, ਉਹ ਸ਼ਬਦ ਸੁਰਤ ਰਾਹੀਂ ਹੋ ਰਹੀ ਸੀ। ਸੁਰਤ ਉਸਨੇ ਦਿੱਤੀ, ਸੁਰਤ ਲੈ ਕੇ ਆਏ। ਮਨੁੱਖ ਦੇ ਕੋਲ ਇਹ ਸੁਰਤ ਹੈ, ਮਨੁੱਖ ਨੂੰ ਅੱਖਰ ਮਿਲ ਗਏ, ਮਨੁੱਖ ਨੂੰ ਬੋਲ ਮਿਲ ਗਏ, ਬੋਲ ਸਕਦਾ, ਜ਼ੁਬਾਨ ਦੇ ਦਿੱਤੀ। ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ, ਇਹ ਵੀ ਪਸ਼ੂਆਂ ਵਿੱਚ ਮਿਲ ਗਿਆ, ਪਸ਼ੂ ਹੋ ਗਿਆ। ਸਾਹਿਬ ਕਹਿੰਦੇ ਨੇ ਪਸ਼ੂ ਨਹੀਂ ਹੋ ਗਿਆ, ਪਸ਼ੂਆਂ ਤੋਂ ਵੀ ਨੀਵਾਂ ਚਲਾ ਗਿਆ। ਇੱਕ ਬਚਨ ਹੈ, ਨਰੂ ਮਰੇ ਨਰ ਕਾਮਣਾ ਆਵੇ, ਪਸ਼ੂ ਮਰੇ ਦਸ ਕਾਜ ਸਵਾਰੈ। ਪਸ਼ੂ ਮਿਲੇ ਚੰਗਿਆਈਆਂ ਖੜ ਖਾਵਾਂ ਹੈ ਅੰਮ੍ਰਿਤ ਦੇ, ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਸਤਿਗੁਰਾਂ ਨੇ ਦੀਵਾ ਬਾਲ ਦਿੱਤਾ, ਮਨੁੱਖ ਵੇਖ ਸਕੇ, ਸਮਝ ਸਕੇ, ਸੱਤ ਅਸੱਤ ਦਾ ਨਿਰਣਾ ਹੋ ਸਕੇ। ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ, ਇੱਕ ਨਾਮ ਧਰਮ। ਮੈਂ ਸੁਣਿਆ ਇੱਕ ਸੱਜਣ ਨੇ ਘਰ ਦੇ ਅੱਗੇ ਦੀਵਾ ਬਾਲ ਕੇ ਰੱਖਿਆ, ਦੂਸਰੇ ਲੋਕਾਂ ਵੇਖਿਆ ਦ੍ਰਿਸ਼ਟੀ ਆਪੋ ਆਪਣੀ, ਕਹਿਣਗੇ ਹੰਕਾਰ ਵਿਖਾਉਣਾ ਚਾਹੁੰਦਾ ਕਿ ਮੇਰੇ ਕੋਲ ਤੇਲ ਜ਼ਿਆਦਾ, ਘਰ ਦੇ ਬਾਹਰ ਕੌਣ ਦੀਵਾ ਬਾਲਦਾ। ਕੁਛ ਐਸੇ ਸਨ ਫੂਕ ਮਾਰ ਕੇ ਬੁਝਾ ਗਏ ਈਰਖਾ ਕਰਕੇ, ਕੋਈ ਦੀਵਾ ਹੀ ਚੁੱਕ ਕੇ ਲੈ ਗਏ, ਪਰ ਉਹ ਫਿਰ ਜਗਾ ਦੇਵੇ, ਦੂਸਰੇ ਦਿਨ ਜਗਾਵੇ, ਤੀਸਰੇ ਦਿਨ ਕਹਿਣ ਲੱਗੇ ਤੂੰ ਜਗਾਉਣਾ ਕਿਉਂ, ਕਹਿਣ ਲੱਗਾ ਮੇਰੇ ਘਰ ਅੱਗੇ ਕੋਈ ਗਿਰੇ ਨਾ, ਠੇਡਾ ਨਾ ਲੱਗੇ। ਲੋਕਾਂ ਨੂੰ ਅਕਲ ਆਈ, ਥਾਂ ਥਾਂ ਜਗਣ ਲੱਗ ਪਏ। ਆਹ ਜਿਹੜੀ ਸਟਰੀਟ ਲਾਈਟ ਹੈ ਅੱਜ, ਮੈਂ ਸਮਝਦਾ ਉਸੇ ਬੰਦੇ ਦੀ ਦੇਣ। ਗੁਰੂ ਸਾਹਿਬ ਨੇ ਦੀਵਾ ਜਗਾਇਆ ਕਿ ਜਗਤ ਗਿਰ ਰਿਹਾ, ਉਹਨਾਂ ਨੇ ਬਖਸ਼ਿਸ਼ ਕੀਤੀ ਸ਼ਬਦ ਦਾ ਦੀਵਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ, ਗੁਰੂ ਨੇ ਕਿਹੇ ਤਿਆਤ ਰੱਖੇ, ਸਰੋਵਰ ਨੂੰ ਕੱਚੀ ਪਿੱਲੀ ਇੱਟ ਨਹੀਂ ਲੱਗਣ ਦਿੱਤੀ, ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੱਚੀ ਬਾਣੀ ਨਹੀਂ ਦਰਜ ਹੋਣ ਦਿੱਤੀ। ਮੈਂ ਦੀ ਬਾਣੀ ਨਹੀਂ, ਜਿੱਥੇ ਹੌਲੀ ਗੱਲ ਜਾਪੀ ਇਨਕਾਰ ਕਰ ਦਿੱਤਾ ਭਾਈ ਕਾਨੇ ਨੂੰ, ਛੱਜੋ ਨੂੰ, ਪੀਲੂ ਨੂੰ, ਸ਼ਾਹ ਹੁਸੈਨ ਨੂੰ, ਕਿਹਾ ਨਹੀਂ ਇਸ 'ਤੇ ਯੋਗ ਨਹੀਂ। ਕੱਚੀ ਬਾਣੀ ਨਹੀਂ ਦਰਜ ਹੋਣ ਦਿੱਤੀ, ਲੜ ਪਏ ਮਸੰਦਾਂ ਨਾਲ, ਕਹਿਣ ਲੱਗੇ ਪਿੱਲੀ ਇੱਟ ਕਿਉਂ ਲਾ ਰਹੇ ਹੋ, ਕਚਿਆਈ ਗੁਰੂ ਘਰ ਵਿੱਚ ਪ੍ਰਵਾਨ ਨਹੀਂ, ਇਹ ਪਕਿਆਈ ਹੈ। ਮੈਂ ਆਪ ਨੂੰ ਸ਼ਬਦ ਅੰਤਲਾ ਪੜ੍ਹ ਕੇ ਸੁਣਾਇਆ, ਉਹਨੇ ਥਾਲ ਵਿੱਚ 3 ਵਸਤੂਆਂ ਪਾ ਦਿੱਤੀਆਂ, 7 ਪਾਇਆ। ਬੰਦੇ ਤੂੰ ਵੀ ਆਪਣੇ ਅੰਦਰ 7 ਪਾ, ਅਸੱਤ ਨਹੀਂ। ਸੱਤ ਕੀ ਹੈ? ਸੱਤ ਉਹ ਹੈ ਜਿਸ ਦਿਨ ਸੱਤ ਕਹਿਣ ਵਾਲਾ ਵੀ ਕੋਈ ਨਾ ਰਹਿ ਗਿਆ, ਉਸ ਦਿਨ ਵੀ ਸੱਤ ਰਹੇਗਾ, ਉਹ ਆਪ 'ਤੇ ਰਹੇਗਾ, ਆਪ 'ਤੇ ਸੱਤ ਹੈ। ਕਹਿਣ ਵਾਲੇ ਕਦੀ ਹੁੰਦੇ ਨੇ, ਕਦੀ ਨਹੀਂ ਹੁੰਦੇ, ਨਾਮ ਹੀ ਕੋਈ ਹੋਵੇ ਸੱਤ ਸੱਤ ਹੈ। ਹਰ ਆਪਣੇ ਕਰਮ ਨੂੰ ਵੇਖ, ਕਸਵੱਟੀ 'ਤੇ ਲਾ, ਮੈਂ ਜੋ ਬੋਲ ਰਿਹਾ ਸੱਤ ਹੈ ਕਿ ਅਸੱਤ ਹੈ, ਜੋ ਮੈਂ ਸੁਣ ਰਿਹਾ ਸੱਤ ਹੈ ਕਿ ਅਸੱਤ ਹੈ, ਜੋ ਮੈਂ ਕਰ ਰਿਹਾ ਸੱਤ ਹੈ ਕਿ ਅਸੱਤ ਹੈ। ਪਰਮਾਤਮਾ ਹੈ ਸੱਤ, ਉਹਨੂੰ ਕਿਹਾ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੇ ਵੀ ਸੱਚ, ਆਪ ਸੱਤ, ਕੀਆ ਸਭ ਸੱਤ, ਤਿਸ ਪ੍ਰਭ ਤੇ ਸਗਲੀ ਉਤਪਤ ਸਤ ਦੂਸਰੇ ਨਾਲ ਸੰਤੋਖ। ਗੁਰੂ ਨੇ ਸਥਾਲ ਵਿੱਚ ਸਤ ਪਾਇਆ, ਸੰਤੋਖ ਪਾਇਆ, ਤੂੰ ਵੀ ਆਪਣੇ ਅੰਦਰ ਸੰਤੋਖ ਪਾ। ਵਰਤ ਰੱਖਣ ਵਾਲੇ ਵਰਤ ਰੱਖਦੇ ਨੇ, ਸਾਹਿਬ ਕਹਿੰਦੇ ਨੇ ਕੀ ਰੱਖ ਲੈ, ਬਹੁਤਿਆਂ ਦੀ ਲੋੜ ਨਹੀਂ। ਅੱਜ ਕਿਸੇ ਦੇਵੀ ਦਾ ਵਰਤ ਇਹ, ਪਰਸੋਂ ਕਿਸੇ ਦਾ, ਚੌਥੇ ਕੀ, ਅਤੇ ਵਰਤ ਮੁੱਕਣ 'ਚ ਨਹੀਂ ਆਉਂਦੇ। ਮੈਨੂੰ ਕਵੀ ਪਯੂਖ ਦੀ ਗੱਲ ਯਾਦ ਆਈ, ਗਜ਼ਬ ਦੀ ਗੱਲ ਕੀਤੀ ਉਹ ਸੱਜਣ ਨੇ, ਬਜ਼ੁਰਗ ਬੰਦਾ 70-80 ਸਾਲ ਦਾ, ਟੋਕਰਾ ਸਿਰ 'ਤੇ ਚੁੱਕਿਆ ਫਰੂਟ ਦਾ ਅਤੇ ਮਰਦਾ ਜਾਏ ਭਾਰ ਥੱਲੇ। ਕਿਸੇ ਪੁੱਛਿਆ ਬਾਬਾ ਆ ਕੀ, ਕਹਿਣ ਲੱਗਾ ਸੱਤ ਨੂੰਹਾਂ ਨੇ ਉਹਨਾਂ ਵਰਤ ਰੱਖੇ ਹੈ ਅਤੇ ਵਰਤ ਲੈ ਕੇ ਜਾ ਰਹੇ ਹਾਂ। ਕਹਿਣ ਲੱਗੇ ਹੱਦ ਹੋ ਗਈ, ਟੋਕਰੇ 'ਚ ਵਰਤ ਜਾਂਦੇ ਨੇ? ਕਹਿਣ ਲੱਗੇ ਹਾਂ, ਸਵੇਰੇ ਉੱਠ ਕੇ ਰੱਜ ਕੇ ਖਾ ਲੈਣਾ ਅਤੇ ਸਾਰੀ ਦਿਹਾੜੀ ਕੁਛ ਨਹੀਂ ਖਾਣਾ। ਪਯੂਖ ਨੇ ਬੜੀ ਸੁੰਦਰ ਗੱਲ ਕਹੀ, ਕਹਿਣ ਲੱਗੇ ਵਰਤਾਂ ਦਾ ਹਾਲ ਸੁਣਾਵਾਂ। ਲੱਡੂ ਪੇੜੇ ਦੁੱਧ ਦਹੀਂ ਔਰ ਬਹੁ ਫੂਲ ਫਲ, ਬਿਨਾਂ ਤੋਲ ਬਹਿਤੇ ਹੈ ਸਾਰੇ ਪਰਿਵਾਰ ਮੇਂ। ਬਿਨਾਂ ਅੰਨ ਮੁੱਖ ਲਾਏ ਅੰਨ ਨਹੀਂ ਖਾਣਾ, ਉਂਝ ਭਾਵੇਂ 50 ਬੰਦਿਆਂ ਦੀ ਖੁਰਾਕ ਇੱਕ ਹੀ ਖਾ ਜਾਏ। ਬਿਨਾਂ ਅੰਨ ਮੁੱਖ ਲਾਏ ਬੀਤੇ ਗੋ ਦਿਵਸ ਸਾਰੋ, ਚਰਚਾ ਇਕਾਦਸ਼ੀ ਕੀ ਅੱਜ ਨਰ ਨਾਰ ਮੈਂ, ਵਰਤ ਕੇ ਬਹਾਨੇ ਬੀਚ ਖਾਲੀ ਕਿਨੋ ਖੂਬ ਸਭ, ਬਾਕੀ ਨਾ ਰਹੋ ਐਸੀ ਬੀਤੀ ਹੈ ਬਾਜ਼ਾਰ ਮੈਂ। ਕਹਿਤ ਪਯੋਖ ਕਵੀ ਐਸੀ ਵਰਤ ਰੋਜ਼ ਰਹੇ, ਢੂੰਡੀ ਨਾ ਮਿਲੇਗੀ ਚੀਜ਼ ਸਾਰੇ ਸੰਸਾਰ ਮੈਂ। ਉਹ ਕਹਿਣ ਲੱਗੇ ਲੱਭਣਾ ਹੀ ਕੁਛ ਨਹੀਂ, ਵਰਤਾਂ ਦੇ ਦਿਨ ਮਠਿਆਈ ਮਹਿੰਗੀ ਹੋ ਜਾਂਦੀ, ਵਰਤਾਂ ਦੇ ਦਿਨ ਫਲ ਮਹਿੰਗੇ ਹੋ ਜਾਂਦੇ। ਸਾਹਿਬ ਕਹਿੰਦੇ ਨੇ ਇੱਕ ਹੀ ਰੱਖ, ਮਨ ਸੰਤੋਖ ਸਰਬ ਜੀ ਦਇਆ, ਇਨ ਬਿਦ ਵਰਤ ਸੰਪੂਰਨ ਭਇਆ। ਆਪਣੇ ਵਾਸਤੇ ਸੰਤੋਖ, ਥੋੜ੍ਹਾ ਮਿਲੇ ਸੰਤੋਖ ਕਰ ਲੈ, ਦੂਸਰੇ ਵਾਸਤੇ ਦਇਆ, ਦੂਸਰੇ 'ਤੇ ਕਰ ਦਇਆ, ਆਪਣੇ 'ਤੇ ਸੰਤੋਖ ਨਹੀਂ। ਬੰਦਾ ਦੂਸਰੇ ਨੂੰ ਦਿੰਦਾ ਸੰਤੋਖ, ਕਹਿੰਦਾ ਕੀ ਲੋਭ ਕਰਨਾ, ਮਰ ਜਾ ਭੁੱਖਾ ਮਰਨਾ, ਅਤੇ ਕਰ ਸੰਤੋਖ, ਬਿਨਾਂ ਦਵਾਈ ਤੋਂ ਹੀ ਮਰ ਜਾ, ਰਹਿ ਬਿਨਾਂ ਕੱਪੜੇ ਤੋਂ, ਤੂੰ ਸੰਤੋਖ ਕਰ। ਅਤੇ ਦੂਸਰਿਆਂ ਨੂੰ ਆਖੇਗਾ ਮੇਰੇ 'ਤੇ ਦਇਆ ਕਰੋ, ਨਹੀਂ ਦਇਆ ਦੂਸਰੇ ਵਾਸਤੇ, ਸੰਤੋਖ ਆਪਣੇ ਵਾਸਤੇ। ਲੋਭ ਨੂੰ ਅੰਦਰ ਨਾ ਆਉਣ ਦੇ, ਲੋਭੀ ਕਾ ਵਸਾ ਨਾ ਕੀਚਾ ਜੇ ਕਾ ਪਾਰ ਵਸਾਏ। ਇੱਕ ਬੜੀ ਪੁਰਾਣੀ ਕਥਾ ਮੈਨੂੰ ਯਾਦ ਆਈ, ਆਪ ਨਾਲ ਸਾਂਝੀ ਕਰਾਂ। ਇੱਕ ਸੱਜਣ ਨੇ ਬੜੀ ਸੇਵਾ ਕੀਤੀ ਇੱਕ ਮਹਾਂਪੁਰਖ ਦੀ, ਉਹ ਕਹਿੰਦਾ ਮੰਗ ਕੀ ਚਾਹਨਾ? ਕਹਿਣ ਲੱਗਾ ਜੀ ਧਨ ਚਾਹਨਾ ਇੰਨਾ ਜਿਹੜਾ ਗਿਣਿਆ ਹੀ ਨਾ ਜਾਏ, ਇੰਨਾ ਧਨ। ਵੈਸੇ ਚਾਹੀਦਾ ਹੈ ਕਿ ਮਹਾਂਪੁਰਖਾਂ ਕੋਲੋਂ ਆ ਕੇ ਸੋਝੀ ਮੰਗਣੀ ਚਾਹੀਦੀ ਹੈ ਕਿ ਨਾਮ ਦੀ ਸੋਝੀ ਆ ਜਾਏ। ਸੋ ਗੁਰੂ ਕੋਲ ਜਿਹੜੀ ਅਸਲ ਦਾਤ ਹੈ ਉਹ ਤਾਂ ਹੈ, ਜੋ ਗੁਰ ਦਈਆ ਸੋ ਮਨ ਕੇ ਕਾਮ, ਜੋ ਗੁਰੂ ਦੇ ਮਨ ਦੇ ਕੰਮ ਆਉਣ ਵਾਲਾ। ਪਰ ਉਹ ਕਹਿੰਦੇ ਨਹੀਂ, ਧਨ ਦੇ ਦਿਓ, ਇੰਨਾ ਦੇ ਦਿਓ, ਗਿਣ ਗਿਣ ਕੇ ਥੱਕ ਜਾਵਾਂ, ਗਿਣਿਆ ਹੀ ਨਾ ਜਾਏ। ਕਹਿਣ ਲੱਗੇ ਅੱਛਾ, ਉਹ ਸਾਖੀ ਤਾਂ ਹਜ਼ਾਰਾਂ ਵਾਰੀ ਸੁਣਾਈ ਗਈ, ਮੈਂ ਸਿਰਫ ਇਸ਼ਾਰਾ ਹੀ ਕਰਾਂ। ਉਹ ਕਹਿੰਦੇ ਨੇ 4 ਮੋਮਬੱਤੀਆਂ ਦੇ ਦਿੱਤੀਆਂ, ਲੈ ਨੌਰਥ ਵਾਲੇ ਪਾਸੇ ਤੁਰ ਜਾਈ, ਜਦੋਂ ਬੁਝੇ ਉੱਥੇ ਪੁੱਟੀ, ਧਨ ਮਿਲੇਗਾ, ਬਸ ਕਰ ਦਈ। ਨਾ ਰੱਜੇ ਚੜ੍ਹਦੇ ਵੱਲ ਤੁਰ ਪਈ, ਨਾ ਰੱਜਿਆ ਲਹਿੰਦੇ ਵੱਲ ਤੁਰ, ਦੱਖਣ ਵਾਲੇ ਪਾਸੇ ਨਾ ਜਾਈ। ਪਰ ਉਹ ਤਿੰਨੇ ਬਾਲ ਕੇ ਜਿੱਥੋਂ ਪੁੱਟੇ ਹੀਰੇ ਨਿਕਲਣ, ਚੌਥਾ ਉੱਧਰ ਵੀ ਤੁਰ ਪਿਆ। ਕਹਿਣ ਲੱਗਾ ਇੱਧਰ ਜਿਹੜਾ ਸੰਤਾਂ ਰੋਕਿਆ, ਇੱਧਰ ਖਾਸ ਗੱਲ ਕੋਈ ਹੋਣੀ ਹੈ, ਐਵੇਂ ਨਹੀਂ ਰੋਕਿਆ, ਜਾ ਹੀ ਪਹੁੰਚਾ। ਪੁੱਟਿਆ ਤਹਿਖਾਨਾ ਨਿਕਲਿਆ, ਵੇਖਿਆ ਹੀਰੇ ਜਗਮਗਾ ਰਹੇ ਨੇ। ਕਹਿਣ ਲੱਗਾ ਵਾਹ, ਇਸੇ ਲਈ ਨਹੀਂ ਸੁਣਾਉਣ ਦਿੰਦੇ, ਇਹ ਆਪਣੇ ਲਈ ਪਾਸਾ ਰੱਖਿਆ ਸੀ। ਪਰ ਵੇਖਿਆ ਇੱਕ ਬੰਦਾ ਚੱਕੀ ਪੀ ਰਿਹਾ, ਉਹਦੇ ਗਲ 'ਚ ਤੌਕ ਪਿਆ, ਤੌਕ ਕੜਾ ਲੋਹੇ ਦਾ, ਪੀ ਰਿਹਾ। ਅਤੇ ਕਹਿਣ ਲੱਗਾ ਖਜ਼ਾਨਾ ਕਿੱਥੇ ਆ? ਕਹਿਣ ਲੱਗਾ ਸਾਹ ਮਿਲੇ ਤਾਂ ਖਜ਼ਾਨਾ ਦੱਸਾਂ, ਜਰਾ ਸਾਹ ਕਢਾ, ਹੱਥੀ ਨੂੰ ਹੱਥ ਪਾ, ਫਿਰ ਦੱਸਾਂ ਖਜ਼ਾਨਾ। ਹੱਥ ਪਾਉਣ ਦੀ ਦੇਰ ਸੀ, ਹੱਥ ਜੁੜ ਗਿਆ ਅਤੇ ਕੜਾ ਲੈ ਕੇ ਉਹਦੇ ਗਲ 'ਚ ਪੈ ਗਿਆ। ਕਹਿਣ ਲੱਗਾ ਇਹ ਕੀ, ਹੱਥੀ ਜੁੜ ਗਿਆ, ਖਲਾਸੀ ਕਦੋਂ ਹੋਵੇਗੀ? ਕਹਿਣ ਲੱਗਾ ਜਦੋਂ ਤੇਰੇ ਨਾਲੋਂ ਵੱਡਾ ਕੋਈ ਲੋਭੀ ਆਏਗਾ ਉਸ ਵੇਲੇ ਖਲਾਸੀ ਹੋਏਗੀ। ਪੀ ਜਾ ਚੱਕੀ ਹੁਣ ਆਰਾਮ ਨਾਲ, ਜਦੋਂ ਤੱਕ ਕੋਈ ਹੋਰ ਨਹੀਂ ਆਉਂਦਾ। ਮੈਂ ਆਪ ਨੂੰ ਬੇਨਤੀ ਕਰਾਂ, ਇੱਕ ਤਾਂ ਗੱਲ ਇਸ ਵਿੱਚੋਂ ਇਹ ਸਮਝਣੀ ਹੈ ਕਿ ਹੈ ਤਾਂ ਸਭ ਕੁਝ ਨੇੜੇ, ਨਰਕ ਵੀ ਨੇੜੇ ਹੈ ਅਤੇ ਸਵਰਗ ਵੀ ਨੇੜੇ ਹੈ, ਦੂਰ ਜ਼ਿਆਦਾ ਕੁਛ ਨਹੀਂ। ਦੁੱਖ ਵੀ ਨੇੜੇ ਹੈ ਅਤੇ ਸੁੱਖ ਵੀ ਨੇੜੇ, ਪਾਪ ਵੀ ਨੇੜੇ ਹੈ ਅਤੇ ਪੁੰਨ ਵੀ ਨੇੜੇ ਹੈ, ਲੇਕਿਨ ਦਿਸ਼ਾ ਦਾ ਫਰਕ ਹੈ। ਜੇ ਕਿਤੇ ਬੰਦਾ ਉਹ ਸਾਧੂ ਨੂੰ ਕਹਿ ਦਿੰਦਾ ਮੈਨੂੰ ਨਾਮ ਦੀ ਗੱਲ ਦੱਸ, ਮੈਨੂੰ ਸੰਤੋਖ ਦੀ ਦਾਤ ਦੇ, ਲੋਭ ਦੇ ਕਰਕੇ ਹਰ ਬੰਦਾ ਚੱਕੀ ਪੀ ਰਿਹਾ। ਲੋਭ ਦੀ ਚੱਕੀ ਪਹਿਲੇ ਪੁੱਤਰਾਂ ਦੀ ਪੀਂਦਾ, ਫਿਰ ਪੋਤਰਿਆਂ ਦੀ ਪੀਂਦਾ, ਪੜਪੋਤਰਿਆਂ ਦੀ ਪੀਂਦਾ ਪੀਂਦਾ ਹੀ ਮਰ ਜਾਂਦਾ, ਔਰ ਸ਼ਾਂਤੀ ਮਨ ਨੂੰ ਆਉਂਦੀ ਕੋਈ ਨਹੀਂ। ਅਗਲੇ ਮੋਏ ਸੇ ਪਾਛੇ ਪਰੇ ਜੋ ਬੁਰੇ ਸੋ ਬੰਦ ਲੱਗ ਖਰੇ, ਹੁੰਦਾ ਕੀ ਹੈ, ਚੱਕੀ ਦਾ ਹੱਥ ਅਗਲਿਆਂ ਨੂੰ ਫੜਾ ਜਾਂਦਾ, ਮੈਂ ਮਰ ਗਿਆ ਪੀਂਦਾ ਪੀਂਦਾ, ਹੁਣ ਤੁਸੀਂ ਪੀ ਸੋ। ਗੁਰੂ ਸਾਹਿਬ ਜੀ ਕਹਿੰਦੇ ਨੇ ਨਹੀਂ, ਤ੍ਰਿਪਤੀ ਨਹੀਂ ਹੋਣੀ। ਇਸ ਥਾਲ 'ਚ ਮੈਂ ਪਾਇਆ ਸੰਤੋਖ, ਇੱਥੋਂ ਲੈ ਕੇ ਸੰਤੋਖ ਹੀ ਪਾਈ, ਲੋਭ ਨਾ ਆਪਣੇ ਅੰਦਰ ਪਾ ਲਈ, ਕਿਤੇ ਖਲਕਾ ਕੁੱਤਾ ਨਾ ਬਣ ਜਾਈ। ਜਿਉਂ ਕੁੱਕਰ ਹਰਕਾਇਆ ਤਾਵੈ ਦਹਿ ਦਿਸ ਜਾਏ, ਲੋਭੀ ਜੰਤ ਨਾ ਜਾਣੇ ਪੱਖ ਅਪੱਖ ਸਭ ਖਾਏ। ਦੁਆਰੇ ਦੁਆਰ ਸਵਾਣ ਜਿਉਂ ਡੋਲਤ ਨਹਿ ਸੁਧ ਰਾਮ ਭਜਨ ਕੀ। ਘੱਟੋ ਘੱਟ ਜੇ ਕੁੱਤਾ ਹੀ ਬਣਨਾ ਹੈ, ਹਲਕਾ ਕੁੱਤਾ ਨਾ ਬਣ, ਸੰਤੋਖੀ ਬਣ। ਕੁੱਤਾ ਹੀ ਬਣਨਾ ਤੇ ਕੈਸਾ ਬਣ, ਜੈਸਾ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਸਵਾਮੀ ਕੋ ਗ੍ਰਹਿ ਜਿਉਂ ਸਦਾ ਸਵਾਨ ਤਜਿਤ ਨਹੀਂ ਨਿਤ, ਨਾਨਕੇ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਮੈਨੂੰ ਇੱਕ ਸੱਜਣ ਨੇ ਗੱਲ ਕਹੀ ਭੁੱਲਦੀ ਨਹੀਂ, ਸਾਊਥ ਹਾਲ ਲੰਡਨ ਕਥਾ ਕਰਕੇ ਬਾਹਰ ਨਿਕਲਿਆ, ਬੰਦਾ ਟਿਚਰੀ ਜਿਹਾ, ਵੈਸੇ ਗੱਲ ਕਈ ਵਾਰੀ ਵਧੀਆ ਕਰ ਜਾਂਦਾ ਸੀ, ਉਹਨੇ ਹਰ ਰੋਜ਼ ਕੋਈ ਨਾ ਕੋਈ ਕਰਨੀ। ਮੈਂ ਕਿਹਾ ਅੱਜ ਕੀ ਹੁਕਮ ਹੈ, ਅੱਜ ਕਿਹੜੀ ਗੱਲ ਨਵੀਂ ਲੱਭ ਕੇ ਲਿਆ। ਕਹਿਣ ਲੱਗਾ ਅਰਦਾਸ ਕਰਕੇ ਆਇਆ। ਪੁੱਛਿਆ ਕੀ? ਮੈਂ ਰੱਬ ਨੂੰ ਕਹਿ ਕੇ ਆਇਆ ਕਿ ਅਗਲੇ ਜਨਮ ਭਾਵੇਂ ਕੁੱਤਾ ਹੀ ਬਣਾਈ ਪਰ ਇੰਗਲੈਂਡ ਵਿੱਚ ਹੀ ਜਨਮ ਹੋਵੇ ਮੇਰਾ, ਹੋਰ ਕਿਸੇ ਦੇਸ਼ ਵਿੱਚ ਨਹੀਂ। ਕਮਾਲ ਹੈ ਭਾਈ। ਕਹਿਣ ਲੱਗਾ ਕਮਾਲ ਹੈ, ਕੁੱਤੇ ਘਰਾਂ 'ਤੇ ਚੜੇ ਫਿਰਦੇ ਨੇ, ਕੋਈ ਕੁੱਤਾ ਸੜਕ 'ਤੇ ਇੰਝ ਫਿਰਦਾ ਵੇਖਿਆ ਜੇ? ਕੁੱਤਿਆਂ ਦੀ ਤਾਂ ਬੰਦਿਆਂ ਨਾਲੋਂ ਜ਼ਿਆਦਾ ਸੇਵਾ। ਗੱਲ ਤਾਂ ਤੇਰੀ ਠੀਕ ਹੈ, ਪਰ ਕਿਤੇ ਬਿਮਾਰ ਕੁੱਤਾ ਹੋ ਗਿਆ, ਜੰਮਦਾ ਹੀ ਮਰ ਗਿਆ, ਫਿਰ ਕਿ ਇਹ ਕਿਉਂ ਨਹੀਂ ਕਹਿੰਦਾ ਰੱਬ ਤਰੁੱਠੇ ਅਤੇ ਮੈਨੂੰ ਆਪਣਾ ਸਿੱਖ ਬਣਾ ਕੇ ਮੈਨੂੰ ਚਰਨਾਂ 'ਚ ਵਾਸਾ ਦੇਵੇ? ਕੁੱਤਾ ਜ਼ਰੂਰ ਬਣਨਾ। ਖੈਰ ਮੈਨੂੰ ਗੱਲ ਯਾਦ ਆਈ, ਬੜਾ ਵਡਭਾਗਾ ਸਮਾਂ ਹੋਵੇਗਾ, ਦਸ਼ਮੇਸ਼ ਪਿਤਾ ਪ੍ਰਸ਼ਾਦ ਦਾ ਸ਼ੱਕ ਰਹੇ ਨੇ ਅਤੇ ਮਾਤਾ ਸ਼ਿਕਾਰੀ ਉਹ ਜਨਨੀ ਜਿਸ ਨੇ ਜਨਮ ਦਿੱਤਾ। ਗੁਰ ਮਾਤਾ ਗੁਰੂ ਨੂੰ ਜਨਮ ਦੇਣ ਵਾਲੀ, ਤਨ ਜਨਨੀ ਜਨ ਜਾਇਆ ਤਨ ਪਿਤਾ ਪ੍ਰਧਾਨ। ਗੁਰੂ ਤੇਗ ਬਹਾਦਰ ਸਾਹਿਬ ਦੀ ਪਤਨੀ ਗੁਰੂ ਦੀ ਪਤਨੀ, ਔਰ ਗੁਰੂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਨਮ ਦੇਣ ਵਾਲੀ ਜਨਨੀ। ਲਾਲ ਜੀ ਆਹ ਫੁਲਕਾ ਲੈ ਲਓ, ਬੜਾ ਹੀ ਸੁੰਦਰ ਫੁੱਲਿਆ। ਕਹਿਣ ਲੱਗੇ ਮਾਤਾ ਜੀ ਆਨੰਦਿਤ ਹੋ ਗਿਆ, ਨਹੀਂ ਆਹ ਤਾਂ ਲੈ ਹੀ ਲਓ। ਲੈ ਤਾਂ ਲਿਆ ਪਰ ਛਕਿਆ ਨਹੀਂ, ਉਹਦੇ ਕੀਤੇ ਦੋ ਟੁਕੜੇ, ਕੋਲ ਸੀ ਇੱਕ ਕੁੱਤਾ, ਅੱਧਾ ਉੱਧਰ ਸੁੱਟ ਦਿੱਤਾ। ਵਡਭਾਗਾ ਕੁੱਤਾ ਉਹਨੇ ਜ਼ਮੀਨ 'ਤੇ ਨਹੀਂ ਗਿਰਨ ਦਿੱਤਾ, ਉੱਥੋਂ ਹੀ ਲੈ ਕੇ ਛੱਕ ਗਿਆ। ਭਾਈ ਆਨੰਦ ਲਾਲ ਬੈਠੇ ਸਨ ਕੋਲ, ਕਹਿਣ ਲੱਗੇ ਹੋ ਧੰਨ ਜਨਮ ਤੇਰਾ, ਦਸ਼ਮੇਸ਼ ਪਿਤਾ ਦੇ ਹੱਥੋਂ ਤੈਨੂੰ ਅੱਧਾ ਫੁਲਕਾ ਮਿਲਿਆ ਅਤੇ ਤੂੰ ਛਕਿਆ, ਤੇਰਾ ਤਾਂ ਜਨਮ ਮਰਨ ਕੱਟਿਆ ਗਿਆ। ਹੁਣ ਕਵੀ ਸੀ ਨਾ, ਕਵੀ ਭਾਵਕ ਹੁੰਦੇ ਨੇ। ਕਵੀ ਦੇ ਬਾਰੇ ਸ਼ਾਇਰੇ ਮਸ਼ਰਕ ਸਰ ਮੁਹੰਮਦ ਇਕਬਾਲ ਲਿਖਦੇ ਨੇ, ਉਹ ਕਹਿੰਦੇ ਨੇ, ਮਹਿਫਲ ਨਜ਼ਮੇ ਹਕੂਮਤ ਚਿਹਰਾ ਏ ਜ਼ੇਬਾਏ ਕੌਮ, ਸ਼ਾਇਰੇ ਰੰਗ ਹੀ ਨਵਾਂ ਦਈਦਾ ਏ ਬੇਨਾਏ ਕੌਮ, ਮੁਬਤਲਾਏ ਦਰਦ ਕੋਈ ਉਜ਼ਵ ਹੋ ਰੋਤੀ ਹੈ ਆਂਖ, ਕਿਸ ਤਰ੍ਹਾਂ ਹਮਦਰਦ ਸਾਰੇ ਜਿਸਮ ਕੀ ਹੋਤੀ ਹੈ ਆਂਖ। ਉਹ ਕਹਿੰਦਾ ਕਵੀ ਤੇ ਕੌਮ ਦੀ ਅੱਖ, ਪੈਰ 'ਚ ਦਰਦ ਹੋਏ ਰੋਏਗੀ ਅੱਖ, ਸਿਰ 'ਚ ਦਰਦ ਹੋਏ ਰੋਏਗੀ ਅੱਖ। ਬੜਾ ਭਾਵਕ ਹੁੰਦਾ ਅਸਲ ਕਵੀ ਹੋਵੇ, ਕਵਿਤਾ ਯਾਸ਼ੀ ਨਹੀਂ ਦਰਵੇਸ਼ੀ ਹੈ, ਪਰ ਦਰਵੇਸ਼ੀ ਹੋਵੇ ਕਾਵੀ ਸੀ, ਭਾਵਕ ਹੋ ਗਿਆ। ਕਹਿਣ ਲੱਗੇ ਆ ਦਾਤਿਆ ਕੁੱਕਰ ਇੱਧਰ ਵੀ ਬੈਠਾ, ਇਹ ਅੱਧੀ ਇੱਧਰ ਬਖਸ਼ਿਸ਼ ਕਰ ਦਿਓ ਰੋਟੀ। ਹੱਸ ਪੈ। ਕਹਿਣ ਲੱਗੇ ਉਸ ਵਰਗਾ ਜੇ ਤੂੰ ਨਹੀਂ ਬਣਿਆ, ਉਹਨੇ ਮੰਗੀ ਨਹੀਂ ਉਹਨੂੰ ਤਾਂ ਆਪੇ ਹੀ ਦਿੱਤੀ, ਐਡਾ ਸੰਤੋਖੀ, ਮੰਗੀ ਨਹੀਂ ਆਪੇ ਹੀ ਦਿੱਤੀ, ਤੂੰ ਤਾਂ ਮੰਗ ਲਈ ਹੈ, ਪਹਿਲੋਂ ਉਹਦੇ ਵਰਗਾ ਬਣ। ਭਾਈ ਸਾਹਿਬ ਦੀਆਂ 10 ਪੁਸਤਕਾਂ ਨੇ, ਇੱਕ ਤੌਸੀਫੋ ਸਨਾ ਉਹਨੂੰ ਪੜ੍ਹੋ, ਉਸ ਦੇ ਵਿੱਚ ਲਿਖਿਆ, ਕਹਿੰਦੇ ਨੇ ਅੱਜ ਤੱਕ ਕਹਿੰਦਾ ਸਾਂ ਮੈਂ ਗੁਰੂ ਗੋਬਿੰਦ ਸਿੰਘ ਦੇ ਦਰ ਦਾ ਕੂਕਰ ਹਾਂ, ਅੱਜ ਤੋਂ ਬਾਅਦ ਕਹਾਂਗਾ ਸਭ ਤੋਂ ਮਾੜਾ ਕੂਕਰ ਹਾਂ। ਲਾਲ ਸਖ ਗੁਲਾਮ ਗੁਰੂ ਗੋਬਿੰਦ ਸਿੰਘ, ਲਾਲ ਸਗ ਗੁਲਾਮ ਗੁਰੂ ਗੋਬਿੰਦ ਸਗ ਹੁੰਦਾ ਕੁੱਤਾ ਦਾਗਦਾਰੇ ਨਾਮ ਗੁਰੂ ਗੋਬਿੰਦ ਸਿੰਘ ਕਮਤਰੀਨ ਕਮਤਰੀਨ ਮਾੜੇ ਤੋਂ ਮਾੜਾ ਕਮਤਰੀਨ ਜੇ ਸੰਗਾਨ ਗੁਰੂ ਗੋਬਿੰਦ ਸਿੰਘ ਰੇਜ਼ਾ ਚੀਨ ਖਾਨ ਗੁਰੂ ਗੋਬਿੰਦ ਸਿੰਘ ਰੇਜ਼ਾ ਭੋਰੇ ਮੈਂ ਤਾਂ ਭੋਰੇ ਚੁਗਣ ਵਾਲਾ ਇੱਕ ਦਿਨ ਸੰਤੋਖ ਹੁਣ ਆ ਗਿਆ ਕਹਿਣ ਲੱਗੇ ਆ ਬਹਿ ਮੇਰੇ ਕੋਲ ਤੂੰ ਤਾਂ ਮੇਰਾ ਰੂਪ ਹੋ ਗਿਆ ਹੁਣ ਸੰਤੋਖ ਸੀ ਨਾ ਕਹਿਣ ਲੱਗੇ ਦਾਤਿਆ ਸੇਵਕ ਚਰਨਾਂ ਵਿੱਚ ਹੀ ਸੋਭਦੇ ਨੇ ਬਰਾਬਰ ਨਹੀਂ ਸਾਹਿਬੇ ਬਰ ਸਾਹਿਬੇ ਜ਼ੇਬਦ ਮਦਾਮ ਬੰਦਾ ਰਾਦਰ ਬੰਦਗੀ ਬਾਸ਼ਦ ਕਿਆਮ ਮੈਂ ਤਾਂ ਬੰਦਗੀ ਵਿੱਚ ਹੀ ਕਿਆਮ ਕਰਾਂ ਕਿਰਪਾ ਕਰ ਤੇਰੀ ਯਾਦ ਨਾ ਭੁੱਲੇ ਤੇਰਾ ਗੁਰ ਨਾ ਭੁੱਲੇ ਤੇਰਾ ਉਪਦੇਸ਼ ਨਾ ਭੁੱਲੇ ਜਿੱਥੇ ਜੁੜੇ ਹੋ ਸਾਨੂੰ ਵੀ ਜੋੜੀ ਰੱਖੋ ਮਿਹਰ ਕਰੋ ਸੰਸਾਰ ਦੀਆਂ ਮੰਗਾਂ ਗਈਆਂ ਅਤੇ ਬਾਕੀ ਜਿਹੜੀ ਦਾਸ ਸੀ ਉਹ ਤਾਂ ਮੰਗਣ ਦੀ ਲੋੜ ਨਹੀਂ ਪਈ ਉਹ ਤਾਂ ਭਾਂਡਾ ਸਾਫ਼ ਹੋਵੇ ਤੁਸੀਂ ਆਪ ਹੀ ਪਾ ਭਾਂਡਾ ਪਾਓ ਪਵੇ ਅਤੇ ਤਿਆਈਆ ਭਾਂਡਾ ਸਾਫ਼ ਹੋਵੇ ਵਸਤੂ ਆ ਕੇ ਪੈ ਜਾਂਦੀ ਹੈ ਗੁਰੂ ਨੇ ਪਾਇਆ ਇਸ ਥਾਲ ਵਿੱਚ ਸੱਤ ਗੁਰੂ ਨੇ ਪਾਇਆ ਸੰਤੋਖ ਤਨ ਨੇ ਉਹ ਜਿਹੜੇ ਸੰਤੋਖੀ ਨੇ ਸੰਤੋਖ ਦੇ ਅੱਖਰੀ ਅਰਥ ਕੀ ਨੇ ਤ੍ਰਿਪਤੀ ਸੰਤੋਖ ਦੇ ਅਰਥ ਨੇ ਰੱਜਿਆ ਹੋਇਆ ਜਿਵੇਂ ਰੱਜੇ 'ਚ ਹੋਰ ਪਾਉਣ ਦੀ ਗੁੰਜਾਇਸ਼ ਨਹੀਂ ਤ੍ਰਿਪਤ ਰੱਜਿਆ ਫਿਰ ਅੱਗੇ ਪਾਈਏ ਵਿਚਾਰ ਸੱਤ ਸੰਤੋਖ ਵਿਚਾਰੋ ਜਿਸ ਨੂੰ ਵਿਚਾਰ ਕਹਿੰਦੇ ਹਾਂ ਇੱਕ ਗੱਲ ਯਾਦ ਰੱਖਣੀ ਸਾਡੇ ਸੱਤ ਵਿੱਚੋਂ ਸੰਤੋਖ ਵਿੱਚੋਂ ਵਿਚਾਰ ਵਿੱਚੋਂ ਪ੍ਰਾਪਤੀ ਕੀ ਹੋਵੇ ਪਰਮਾਤਮਾ ਦਾ ਨਾਮ ਵਿਚਾਰ ਤਾਂ ਉਹਨਾਂ ਬੰਦਿਆਂ ਵੀ ਕੀਤੀ ਜਿਹਨਾਂ ਕੁੰਡੀ ਬਣਾਈ ਵਿਚਾਰ ਤੋਂ ਬਿਨਾਂ ਕੁੰਡੀ ਨਹੀਂ ਬਣੀ ਵਿਚਾਰ ਤੋਂ ਬਿਨਾਂ ਅੱਗੇ ਮਾਸ ਨਹੀਂ ਲੱਗਾ ਵਿਚਾਰ ਤੋਂ ਬਿਨਾਂ ਮੱਛੀ ਨਹੀਂ ਫਸੀ ਵਿਚਾਰ ਤੋਂ ਬਿਨਾਂ ਕੋਈ ਜਾਲ ਨਹੀਂ ਬਣੇ ਆ ਆ ਜਿਹੜੇ ਝੂਠ ਦਾ ਸੱਚ ਅਤੇ ਸੱਚ ਦਾ ਝੂਠ ਬਣਾਉਂਦੇ ਨੇ ਪਤਾ ਨਹੀਂ ਪੋਥੀਆਂ ਨੇ ਕੀ ਵਿਗਾੜਿਆ ਜਿਹੜੀਆਂ ਅਦਾਲਤਾਂ 'ਚ ਰੱਖੀਆਂ ਕਹਿੰਦੇ ਨੇ ਲਾ ਹੱਥ ਜੋ ਕਹਾਂਗਾ ਸੱਚ ਕਹਾਂਗਾ ਸੱਚ ਦੇ ਸਿਵਾ ਕੁਛ ਨਹੀਂ ਕਿ ਜਿੰਨਾ ਝੂਠ ਪੋਥੀਆਂ ਨੂੰ ਹੱਥ ਲਾ ਕੇ ਉੱਥੇ ਬੋਲਿਆ ਜਾਂਦਾ ਦੁਹਾਈ ਰੱਬ ਦੀ ਕਿਸੇ ਥਾਂ 'ਤੇ ਹੋਰ ਬੋਲਿਆ ਜਾਂਦਾ ਝੂਠੀਆਂ ਗਵਾਹੀਆਂ ਦੇਣ ਵਾਲੇ ਉੱਥੇ ਬੈਠੇ ਹੋਏ ਵਿਚਾਰਵਾਨ ਤਾਂ ਬੜੇ ਨੇ ਪ੍ਰੋਫੈਸ਼ਨਲ ਬੰਦੇ ਨੇ ਡਾਇਲਾਗ ਬਣਾ ਕੇ ਦਿੰਦੇ ਨੇ ਇੰਜ ਆਖ ਇਹ ਝੂਠ ਬੋਲ ਇਹ ਬੋਲ ਹੈ ਤਾਂ ਉਹ ਵੀ ਵਿਚਾਰ ਪਰ ਇਹ ਵਿਚਾਰ ਕਿਹੜੀ ਹੈ ਜਿਸ ਵਿਚਾਰ ਨਾਲ ਪਤਾ ਲੱਗੇ ਮੈਂ ਸੰਸਾਰ 'ਚ ਕਿਉਂ ਆਇਆ ਮੈਂ ਗੁਰੂ ਦੇ ਚਰਨੀ ਕਿਵੇਂ ਲੱਗਾਂ ਮੈਂ ਗੁਰੂ ਦਾ ਦਰ ਕਿਵੇਂ ਮੱਲੀ ਰੱਖਾਂ ਮੈਂ ਸੇਵਾ ਕਿਵੇਂ ਕਰਾਂ ਸਿਮਰਨ ਕਿਵੇਂ ਕਰਾਂ ਸੱਤ ਸੱਤ ਦਾ ਨਿਰਣਾ ਹੋਵੇ ਜਿਸ ਵਿਚਾਰ ਵਿੱਚੋਂ ਸੱਤ ਨਿਕਲੇ ਜਿਸ ਵਿਚਾਰ ਵਿੱਚੋਂ ਸੰਤੋਖ ਨਿਕਲੇ ਜਿਸ ਵਿਚਾਰ ਵਿੱਚੋਂ ਨਾਮ ਅੰਮ੍ਰਿਤ ਨਿਕਲੇ ਅੰਮ੍ਰਿਤ ਨਾਮ ਠਾਕੁਰ ਕਾ ਪਹਿਓ ਜਿਸ ਕਾ ਸਭ ਸੇ ਆਧਾਰ ਹਰ ਇੱਕ ਨੂੰ ਜਿਸ ਨਾਮ ਦਾ ਆਧਾਰ ਹੈ ਇਸ ਥਾਲ ਵਿੱਚ ਪਾਇਆ ਹਰ ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀ ਏ ਅੰਮ੍ਰਿਤ ਗੁਰਮਤ ਪਾਏ ਰਾਮ ਹਉਮੈ ਮਾਇਆ ਬਿਖ ਹੈ ਮੇਰੀ ਜਿੰਦੜੀ ਏ ਹਰ ਅੰਮ੍ਰਿਤ ਬਿਖ ਲਹਿ ਜਾਏ ਇਹ ਬਿਖ ਉਤਾਰਨ ਵਾਸਤੇ ਅੰਮ੍ਰਿਤ ਹੈ ਅੰਮ੍ਰਿਤ ਜਿਸ ਨੇ ਅੰਮ੍ਰਿਤਧਾਰੀ ਹੋ ਗਿਆ ਇਹ ਰਾਮ ਰਸ ਪੀਆ ਰੇ ਇੱਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਾਲਿਆ ਮਰਨਾ ਮੂਹਾ ਉਸਦਾ ਗੁਣ ਧਰਮ ਹੈ ਉਹ ਮੌਤ ਤੋਂ ਨਹੀਂ ਡਰੇਗਾ ਨਿਰਭਉ ਹੋ ਜਾਏਗਾ ਉਹ ਦੂਸਰੇ ਦਾ ਬੁਰਾ ਨਹੀਂ ਮੰਗੇਗਾ ਦੂਸਰੇ ਦਾ ਬੁਰਾ ਉਸ ਵੇਲੇ ਮੰਗਣੇ ਆ ਜਿਸ ਵੇਲੇ ਆਪਣੇ ਬੁਰੇ ਦਾ ਡਰ ਹੈ ਮੈਂ ਆਪ ਨੂੰ ਅਰਜ਼ ਕਰਾਂ ਮਰਨ ਦਾ ਡਰ ਹੈ ਨਾ ਬੰਦਾ ਸੱਪ ਨੂੰ ਵੇਖ ਕੇ ਹੀ ਅਟਕਿਆਂ ਚੁੱਕ ਲੈਂਦਾ ਉਹਨੇ ਕੁਛ ਵੀ ਨਹੀਂ ਆਖਿਆ ਉਹ ਡਰ ਹੈ ਮੈਨੂੰ ਮਾਰ ਦੇਵੇਗਾ ਲੜ ਨਾ ਜਾਏ ਬੰਦਾ ਜਿੱਥੋਂ ਡਰਦਾ ਹੈ ਉੱਥੇ ਹੀ ਡਰਾਉਂਦਾ ਆਪਣੇ ਬੁਰੇ ਦਾ ਡਰ ਹੈ ਦੂਸਰੇ ਦਾ ਬੁਰਾ ਕਰਦਾ ਨਾਮ ਅੰਮ੍ਰਿਤ ਜਦੋਂ ਪ੍ਰਾਪਤ ਹੋ ਜਾਏ ਸੱਚ ਹੈ ਜਦੋਂ ਤੱਕ ਬੰਦਾ ਸਤਵਾਦੀ ਨਹੀਂ ਸੰਤੋਖੀ ਨਹੀਂ ਵਿਚਾਰਕ ਨਹੀਂ ਅੰਮ੍ਰਿਤ ਨਾਮ ਪ੍ਰਾਪਤ ਨਹੀਂ ਹੋਇਆ ਇਹ ਸਰਬੱਤ ਦਾ ਭਲਾ ਕਰ ਹੀ ਨਹੀਂ ਸਕਦਾ ਕਰੇਗਾ ਤਾਂ ਜਿਸ ਦਾ ਆਪਣਾ ਪਹਿਲੇ ਭਲਾ ਹੋਇਆ ਹੋਵੇ ਉਹ ਹੀ ਦੂਸਰੇ ਦਾ ਭਲਾ ਕਰੇ ਹੁਣ ਇਸ ਥਾਲ ਵਿੱਚੋਂ ਛਕੀਏ ਦਰਸ਼ਨ ਕਰਕੇ ਥਾਲ ਦੇ ਨਾ ਤੁਰ ਜਾਓ ਪੇਖੇ ਵਿੰਜਨ ਪਰੋਸਣ ਹਾਰ ਜਿਨ ਭੋਜਨ ਕੀਨੋ ਤੇ ਤ੍ਰਿਪਤਾਰ ਦਰਸ਼ਨ ਕੀਤਿਆਂ ਨਿਰਾ ਨਹੀਂ ਛਕਿਆ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਜੀ ਨਾ ਜਾਈ ਇਹ ਵਸਤੂ ਛੱਡਣ ਵਾਲੀ ਨਹੀਂ ਨਿਤ ਨਿਤ ਰੱਖੇ ਉਰਦਾਰਾਂ ਨੂੰ ਹਿਰਦੇ 'ਚ ਧਾਰਨ ਕਰਕੇ ਰੱਖ ਤਮ ਸੰਸਾਰ ਸੰਸਾਰ ਇੱਕ ਹਨੇਰਾ ਮਨ ਰੇ ਸੰਸਾਰ ਅੰਧ ਗਹਿਰਾ ਚਹੁੰ ਦਿਸ ਪਸਰਿਓ ਹੈ ਜਮ ਜੇਵਰਾ। ਇਹ ਤਾਂ ਅੰਧਾ ਖੂਹ ਹੈ, ਅੰਧ ਕੂਪ ਤੋਂ ਕੱਢਣਾ ਗੁਰੂ ਨੇ। ਗੁਰੂ ਨੂੰ ਹੱਥ ਫੜਾਓ। ਗੁਰੂ ਭਵ ਸਾਗਰ ਤੋਂ ਤਾਰੇਗਾ, ਪਰ ਹੱਥ ਤਾਂ ਫੜਾਈਏ। ਤਮ ਸੰਸਾਰ ਚਰਨ ਲੱਗ ਤਰੀਐ, ਚਰਨਾਂ ਨਾਲ ਜੁੜ ਜਾਈਏ, ਚਰਨਾਂ ਨਾਲ ਲੱਗੀਏ ਅਤੇ ਤਰੀਐ, ਫਿਰ ਪਤਾ ਲੱਗੇਗਾ ਇੱਕ ਤੋਂ ਚੱਲੇ ਸਾਂ। ਕੇਵਲ ਵਾਹਾ 300 ਧਰਮਾਂ ਦੇ ਵਿੱਚੋਂ ਸਿੱਖ ਧਰਮ ਐਸਾ, 300 ਧਰਮਾਂ ਦੇ ਆਪੋ ਆਪਣੇ ਗ੍ਰੰਥ ਨੇ ਅਤੇ ਗ੍ਰੰਥਾਂ ਵਿੱਚੋਂ ਗ੍ਰੰਥ ਕੇਵਲ ਇੱਕ ਹੈ ਜਿਸ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੁੜੇ ਆ। ਵਿਸ਼ੇਸ਼ਤਾ ਇਹ ਹੈ ਬਾਕੀ ਗ੍ਰੰਥਾਂ ਵਿੱਚ ਓਮ ਤਾਂ ਹੈ, ਇੱਕ ਓਅੰਕਾਰ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਪਰਮਾਤਮਾ ਇੱਕ, ਇੱਕ ਤੋਂ ਜਿਹੜਾ ਪਸਾਰਾ ਅਨੇਕਤਾ ਜਾਪਦਾ ਹੈ। ਲੇਕਿਨ ਇੱਕ ਅਸਤੇ ਹੋਇਓ ਅਨੰਤਾ, ਨਾਨਕ ਏਕ ਸਮਾਹੇ ਸਮਾਏ ਜੀਓ। ਇੱਕ ਤੋਂ ਪੈਦਾ ਹੋਇਆ, ਇੱਕ ਵੀ ਸਮਾਏਗਾ। ਵਿਚਾਰ ਨੂੰ ਜ਼ਿਆਦਾ ਮੈਂ ਵਿਸਥਾਰ ਨਾ ਦੇਵਾਂ। ਬੜੇ ਬੜੇ ਮਹਾਨ ਵਿਦਵਾਨ, ਦਮਦਮੀ ਟਕਸਾਲ ਦੇ ਮੁਖੀ ਸਤਿਕਾਰਯੋਗ ਸੰਤ ਬਾਬਾ ਹਰਨਾਮ ਸਿੰਘ ਜੀ, ਸੰਤ ਬਾਬਾ ਅਮੀਰ ਸਿੰਘ ਜੀ ਜਵੱਦੀ ਟਕਸਾਲ ਦੇ ਮੁਖੀ, ਸਾਡੇ ਪੰਥ ਦਰਦੀ ਨੌਜਵਾਨ ਲੀਡਰਾਂ ਵਿੱਚੋਂ ਭਾਈ ਸਾਹਿਬ ਅਮਰਜੀਤ ਸਿੰਘ ਜੀ ਚਾਵਲਾ, ਭਾਈ ਪਰਮਜੀਤ ਸਿੰਘ ਜੀ ਖਾਲਸਾ ਸਿੱਖ ਪੰਥ ਦੇ ਮਹਾਨ ਵਿਚਾਰ ਕਥਾਵਾਚਕ, ਜਿਨ੍ਹਾਂ ਦੀ ਸਿੱਖ ਪੰਥ ਨੂੰ ਬੜੀ ਦੇਣ, ਗਿਆਨੀ ਪਿੰਦਰਪਾਲ ਸਿੰਘ ਜੀ, ਗਿਆਨੀ ਰਣਜੀਤ ਸਿੰਘ ਜੀ ਦਿੱਲੀ ਤੋਂ ਆਏ, ਵੱਡੇ ਵੱਡੇ ਕੀਰਤਨੀ ਹੈ, ਦਰਬਾਰ ਸਾਹਿਬ ਦੇ ਹਜ਼ੂਰ ਹੀ ਕੀਰਤਨੀ ਹੈ, ਸਭ ਨੇ ਆਪ ਨੂੰ ਨਿਹਾਲ ਕਰਨਾ। ਸਨਮਾਨ ਦੇ ਸੰਬੰਧ ਵਿੱਚ ਮੈਂ ਇੰਨਾ ਹੀ ਕਹਾਂ, ਸੱਚ ਇਹ ਹੈ ਕੁਛ ਕਿਸੇ ਨੂੰ ਦੇਣ ਲਈ ਪਹਿਲੇ ਕੋਲ ਚਾਹੀਦਾ। ਛੋਟੀ ਜਿਹੀ ਕਥਾ ਨਾਲ ਸਮਾਪਤੀ। ਇੱਕ ਰਾਜੇ ਆਉਣਾ ਸੀ, ਅੰਧਾ ਫਕੀਰ ਰਸਤੇ 'ਚ ਖੜ੍ਹਾ ਹੋ ਗਿਆ। ਇਹ ਸਿਪਾਹੀ ਉਹਨਾਂ ਦੋ ਧੱਕੇ ਮਾਰ ਕੇ ਪਾਸੇ ਕੀਤਾ, ਹੱਟ ਬਾਬਾ ਪਾਸੇ। ਕਹਿਣ ਲੱਗਾ ਜੀ ਹੱਟ ਜਾਣਾ, ਰਾਜਾ ਆ ਰਿਹਾ ਪਾਸੇ, ਹੋ ਜਾ। ਹੋ ਗਿਆ। ਮਗਰੋਂ ਆਏ ਘੋੜ ਸਵਾਰ, ਉਹਨਾਂ ਧੱਕੇ ਤਾਂ ਨਹੀਂ ਮਾਰੇ। ਉਹ ਕਹਿਣ ਲੱਗੇ ਬਾਬਾ ਜਰਾ ਪਾਸੇ ਹੋ ਜਾ, ਰਾਜਾ ਆ ਰਿਹਾ। ਹੋ ਗਿਆ। ਵਜ਼ੀਰ ਆਏ, ਉਹ ਚੁੱਪ ਕਰਕੇ ਲੰਘਿਆ। ਮਗਰੋਂ ਰਾਜਾ ਆਇਆ, ਉਹਨੇ ਵੇਖਿਆ ਫਕੀਰ ਉਤਰਿਆ ਅਤੇ ਪੈਰੀਆਂ ਹੱਥ ਲਾਏ। ਕਹਿਣ ਲੱਗਾ ਰਾਜਾ ਆ ਗਿਆ। ਕਹਿਣ ਲੱਗਾ ਤੂੰ ਤਾਂ ਅੰਧਾ, ਤੈਨੂੰ ਕਿਵੇਂ ਪਤਾ? ਦਿਸਦਾ ਤਾਂ ਨਹੀਂ। ਕਹਿਣ ਲੱਗਾ ਨਹੀਂ, ਅਤੇ ਤੈਨੂੰ ਕਿਵੇਂ ਪਤਾ ਰਾਜਾ? ਕਹਿਣ ਲੱਗਾ ਮੈਂ ਤੇਰੀਆਂ ਵਡਿਆਈਆਂ ਤੋਂ ਸਮਝਿਆ, ਜਿਨ੍ਹਾਂ ਨੂੰ ਧੱਕੇ ਪੈਂਦੇ ਸਨ ਮੈਨੂੰ ਵੀ ਧੱਕੇ ਹੀ ਉਹਨਾਂ ਮਾਰੇ ਨੇ, ਜਿਨ੍ਹਾਂ ਨੂੰ ਆਪ ਨੂੰ ਧੱਕੇ ਪੈਂਦੇ ਸਨ ਧੱਕੇ ਹੀ ਮਾਰੇ ਨੇ, ਅਤੇ ਤੂੰ ਫਕੀਰ ਦੇ ਪੈਰੀਆਂ ਹੱਥ ਲਾਏ ਨੇ। ਮੈਂ ਸਮਝਦਾ ਤੇਰੀ ਵਡਿਆਈ ਹੈ, ਤੂੰ ਹੀ ਰਾਜਾ ਹੋ ਸਕਣਾ। ਮੈਂ ਆਪ ਨੂੰ ਬੇਨਤੀ ਕਰਾਂ, ਜਿਹੜਾ ਕਿਸੇ ਨੂੰ ਅਪਮਾਨ ਦਿੰਦਾ ਉਸ ਬੰਦੇ ਦਾ ਆਪਣਾ ਵੀ ਜ਼ਿੰਦਗੀ ਪਰ ਅਪਮਾਨ ਹੀ ਹੋਇਆ, ਅਤੇ ਜਿਸ ਜਿਹੜਾ ਸਨਮਾਨ ਦਿੰਦਾ ਇਹ ਕਿਉਂ ਨਾ ਸਨਮਾਨ ਦੇਣ। ਸਿੱਖ ਪੰਥ ਨੇ ਇੰਨਾ ਸਨਮਾਨ ਕੀਤਾ, ਸਨਮਾਨ ਯੋਗ ਨੇ ਗੁਰੂ ਹੋਰ ਮਾਣ ਬਖਸ਼ੇ, ਅਤੇ ਜੋ ਸਨਮਾਨ ਯੋਗ ਹਸਤੀਆਂ ਆ ਰਹੀਆਂ ਨੇ ਦਾਸਰੇ ਦਾ ਸਭ ਦਾ ਬਹੁਤ ਬਹੁਤ ਧੰਨਵਾਦ। ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ, ਤੁਹਾਡਾ ਕਿੰਨਾ ਸ਼ੁਕਰਾਨਾ ਕਰਾਂ। ਤੁਸੀਂ ਨਾ ਹੁੰਦੇ ਸਭ ਕੁਝ ਹੁੰਦਿਆਂ ਅਸੀਂ ਕੰਗਾਲ ਹੁੰਦੇ, ਤੁਸੀਂ ਸਾਡਾ ਸਰਮਾਇਆ ਹੋ ਜਿਸ ਦੇ ਆਸਰੇ ਸਾਡੀ ਸੰਗਤ ਹੈ, ਸਾਡੀ ਪੰਗਤ ਹੈ, ਸਾਡਾ ਸਾਰਾ ਸਿੱਖ ਪੰਥ ਪਰਿਵਾਰ ਜੁੜ ਕੇ ਬੈਠਾ ਹੈ। ਸਤਿਗੁਰੂ ਮਿਹਰਾਂ ਕਰੇ। ਇਹ ਸਮਾਗਮ ਛੋਟੀ ਜਿਹੀ ਥੋੜ੍ਹੀ ਗੱਲ ਤੋਂ ਸ਼ੁਰੂ ਹੋਇਆ, ਅੱਜ ਪੰਥਕ ਸਮਾਗਮ ਬਣਿਆ। ਗੁਰੂ ਹੋਰ ਚੜ੍ਹਦੀ ਕਲਾ ਬਖਸ਼ੇ ਫੁੱਲਾਂ ਦੀ ਖਿਮਾ। ਬਾਕੀ ਵਿਚਾਰਾਂ ਫਿਰ ਪਿਆਰ ਸਹਿਤ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।